सतनाम श्री वाहे गुरु दंडौत बंदन अंकबार सर्वकला समर्थ दोलन्ते राखो प्रभु नानक दे कर हथ साचा नाम मेरा आधारो साच नाम आधार मेरा जिन भुखा सब गवाइयां कर शांत सुख मन आए वसिया जिन इच्छा सब पुजाइया सदा कुर्बान कीता गुरु विटो जिस दिया ए वडियाइया कह नानको सुनो संतो शब्द तरो प्यारो साचा नाम मेरा आधारो साहेब सतगुरु सच्चे पातशाह जी दे इस महान पावन पवित्र दरबार दियां हाजरियां पर रही गुरसिख साध संगत बड़ भागे हो आप जो नितनेम अनुसार सतगुरु सच्चे पातशाह जी दे पावन पवित्र चरणा दे अंदर जुड़ मिल बैठ के गुरबाणी कीर्तन सरवण करदे होए अपना जीवन सफल बना रहे हो जियो आया तन पाग जितने कदम चल के आए कुटान कोट सतगुरां दा शुकराना करदे होए जुड़िए गुरु चरणा दे नाल करिए मन बिरती नूं एकागर और प्यार सत्कार सहित सर्वात्माई भाई वीर बुजुर्ग सतगुरु जी दी बख्शिश गुरपते सांझी करिए जी वाहिगुरु जी का खालसा वाहिगुरु जी की फतेह। संसार दे अंदर कुछ लोग ऐसे हुंदे हन कि जिन्हां नूं भुलाउणा बहुत मुश्किल हुंदा है जुग बीत जांदे ने पर उन्हां दी याद संसार दे लोगां नूं फिर भी आउंदी रहिंदी है जां कह लिए संसार दे लोग उन्हां नूं याद करदे रहिंदे ने। कुछ लोग ऐसे ने जो जिन्ना चिर हन उन्ना चिर ही याद रहिंदे ने। कुछ लोग ऐसे ने जिन्हां नूं 10 20 50 जां कह लिए 100 साल कोई याद करदा है। कोई बहुता चला जाएगा ते इस तो कुछ ज्यादा हो जाएगा पर कुछ को लोग ऐसे ने जिन्ना नू जुग बीतन तो बाद भी असी याद कर दे हां। साडे देश दी एक कथा है कि एक हिंदुस्तान दे अंदर बहुत पुरानी कथा है आख्या जांदा है सतयुग दे वेले दी कथा है भाव के सतयुग दे अंदर भी ऐसे लोग सन जिन्ना दे बारे पढ़ के सुन के विचार के आख्या जांदा है कि इन्ना दे संपूर्ण काम कलयुगी लोगां वाले लगदे ने। आखो सतनाम श्री ते कथा आउंदी है कि उस राजे दे मन च एक ख्याल आया कि मैं एक बहुत शक्तिशाली राजा बना ਮੇਰੇ ਬਰਾਬਰ ਹੋਰ ਕੋਈ ਨਾ ਹੋਵੇ। ਹਰ ਇੱਕ ਦੇ ਮਨ ਚ ਇੱਕ ਖਿਆਲ ਹੁੰਦਾ ਹੈ ਕਿ ਮੇਰੇ ਜੈਸਾ ਮੈਂ ਹੀ ਹੋਵਾਂ, ਮੇਰੇ ਬਰਾਬਰ ਕੋਈ ਹੋਰ ਨਾ ਹੋਵੇ। ਦੁਨੀਆਂ ਦੇ ਦੇਸ਼ ਕਈ ਐਸੀਆਂ ਕੰਪਨੀਆਂ ਨੇ, ਕਈ ਐਸੇ ਲੋਕ ਨੇ ਜੋ ਇਹ ਖਿਆਲ ਬਣਾਉਂਦੇ ਨੇ ਕਿ ਸਾਡੇ ਜੈਸਾ ਹੋਰ ਕੋਈ ਨਾ ਹੋਵੇ। ਤੇ ਕਈਆਂ ਦੀ ਆਪਾਂ ਸੁਣਦੇ ਵੀ ਉਹ ਆਖਦੇ ਜੋ ਕੁਝ ਸਾਡੀ ਕੰਪਨੀ ਚੋਂ ਤਿਆਰ ਹੁੰਦਾ ਤੁਹਾਨੂੰ ਦੁਨੀਆਂ ਵਿੱਚ ਹੋਰ ਕਿਤੇ ਨਹੀਂ ਮਿਲੇਗਾ। ਕਹਿੰਦੇ ਉਸ ਰਾਜੇ ਦੇ ਮਨ ਚ ਇੱਕ ਖਿਆਲ ਬਣਿਆ ਕਿ ਮੇਰੇ ਵਰਗਾ ਕੋਈ ਹੋਰ ਨਾ ਹੋਵੇ, ਤੇ ਆਪਣੇ ਗੁਰੂ ਕੋਲ ਜਾ ਕੇ ਪੁੱਛਦਾ ਹੈ। ਤੇ ਗੁਰੂ ਨੇ ਆਖਿਆ ਕਿ ਜਿੰਨੀ ਵੀ ਸ਼ਕਤੀ ਪਾਉਣੀ ਹੈ ਉਸ ਦੇ ਵਾਸਤੇ ਤਪੱਸਿਆ ਕਰਨੀ ਪਵੇਗੀ, ਤਪ ਕਰਨਾ ਪਵੇਗਾ। ਤਪੱਸਿਆ ਤੋਂ ਬਿਨਾਂ, ਭਗਤੀ ਤੋਂ ਬਿਨਾਂ ਗੁਰਮਤ ਆਖਦੀ ਏ ਕਿ ਕੁਝ ਨਹੀਂ ਮਿਲਦਾ। ਜੋ ਵੀ ਕੁਝ ਕਿਸੇ ਨੇ ਪਾਇਆ ਹੈ, ਅੱਜ ਸ਼ਾਮੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਵਿੱਚ ਵੀ ਇਹੀ ਆ ਰਿਹਾ ਸੀ ਕਿ ਜੋ ਰਾਜੇ ਲੋਕ ਸੁਖ ਭੋਗ ਰਹੇ ਨੇ ਉਹਨਾਂ ਨੇ ਕੀ ਉਹ ਧਰਮ ਕਰ ਰਹੇ ਨੇ। ਤੇ ਸਤਿਗੁਰਾਂ ਨੇ ਇਹੀ ਜਵਾਬ ਦਿੱਤਾ ਸੀ ਪੰਡਤਾਂ ਨੂੰ ਕਿ ਪੰਡਿਤ ਜਨੋ, ਉਹਨਾਂ ਨੇ ਵੀ ਸਾਧਨਾ ਸਾਧੀ ਸੀ, ਉਹਨਾਂ ਨੇ ਵੀ ਬੰਦਗੀ ਤਪੱਸਿਆ ਕੀਤੀ ਸੀ। ਗੁਰੂ ਨੇ ਆਖਿਆ ਕਿ ਤਪੱਸਿਆ ਕਰ। ਹੁਣ ਇੱਕ ਰਾਜਾ ਤੇ ਇੱਕ ਮਨ ਦੇ ਅੰਦਰ ਜਨੂਨ, ਸਾਰੀਆਂ ਗੱਲਾਂ ਇਕੱਠੀਆਂ ਹੋ ਰਹੀਆਂ ਨੇ। ਰਾਜੇ ਦਾ ਹੱਠ ਬਹੁਤ ਵੱਡਾ ਮੰਨਿਆ ਜਾਂਦਾ ਹੈ। ਕਹਿੰਦੇ ਫਿਰ ਤਪੱਸਿਆ ਕਰ ਲੱਗਾ ਤੇ ਜਿਹੋ ਜੀ ਉਸਨੇ ਤਪੱਸਿਆ ਕੀਤੀ ਉਦਾਹਰਣ ਬਣ ਕੇ ਰਹਿ ਗਈ। ਕਹਿੰਦੇ ਇੱਕ ਪੈਰ ਦੇ ਭਾਰ ਖੜ ਕੇ ਤਪੱਸਿਆ ਕਰਦਾ ਰਿਹਾ ਇਕਾਂਤ ਪਹਾੜਾਂ ਪਰਬਤਾਂ ਵਿੱਚ ਜਾ ਕੇ। ਤੇ ਕਹਿੰਦੇ ਤਪੱਸਿਆ ਕਰਦਿਆਂ ਕਰਦਿਆਂ ਉਸਦੇ ਸਰੀਰ ਦਾ ਮਾਸ ਵੀ ਦੀਮਕ ਖਾ ਗਏ, ਪਰ ਉਹ ਅਡੋਲ ਸਮਾਧੀ ਵਿੱਚ ਸਥਿਤ ਰਿਹਾ। ਆਖਰ ਕਹਿੰਦੇ ਉਸਦੀ ਤਪੱਸਿਆ ਨੂੰ ਫਲ ਲੱਗਾ, ਆਪਣੇ ਇਸ਼ਟ ਦੇਵ ਨੂੰ ਜਿਸ ਨੂੰ ਅਰਾਧਦਾ ਸੀ ਉਹ ਪ੍ਰਤੱਖ ਪ੍ਰਗਟ ਹੋਇਆ। ਤੇ ਉਸਨੇ ਆਖਿਆ ਕਿ ਮੰਗ ਕੀ ਚਾਹੁੰਦਾ? ਉਹ ਕਹਿੰਦਾ ਮੇਰੇ ਜੈਸਾ ਦੁਨੀਆ ਤੇ ਕੋਈ ਹੋਰ ਸ਼ਕਤੀਵਾਨ ਨਾ ਹੋਵੇ, ਮੇਰੇ ਜੈਸਾ ਕੋਈ ਹੋਰ ਨਾ ਹੋਵੇ, ਕੇਵਲ ਮੈਂ ਹੀ ਹੋਵਾਂ। ਤੇ ਉਸਨੇ ਆਖਿਆ ਭਗਤਾ, ਇਹ ਤੇ ਕੇਵਲ ਪਰਮਾਤਮਾ ਹੈ ਜਿਹਦੇ ਵਰਗਾ ਕੋਈ ਹੋਰ ਨਹੀਂ। ਜੋ ਤੂੰ ਕਹਿੰਦਾ ਹੈ ਇਸ ਤਰ੍ਹਾਂ ਹੋ ਨਹੀਂ ਸਕਣਾ, ਉਹ ਕਹਿੰਦਾ ਮੈਂ ਉਹੀ ਤੇ ਬਣਨਾ ਚਾਹੁੰਦਾ। ਤੇ ਸੁਣਿਆ ਹੈ ਕਿ ਪਰਮਾਤਮਾ ਦੀ ਮੌਤ ਨਹੀਂ ਹੁੰਦੀ, ਪਰਮਾਤਮਾ ਮਰਦਾ ਨਹੀਂ, ਇਸ ਕਰਕੇ ਮੈਨੂੰ ਵੀ ਇਹ ਆਸ਼ੀਰਵਾਦ ਦਿਓ ਕਿ ਮੇਰੀ ਵੀ ਮੌਤ ਨਾ ਹੋਵੇ, ਮੈਂ ਵੀ ਮਰਾਂ ਨਾ। ਆਖਿਆ ਜਾਂਦਾ ਕਿ ਇਸ਼ਟ ਦੇਵ ਨੇ ਜਵਾਬ ਦਿੱਤਾ ਕਿ ਇਹ ਵਰ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਜੋ ਧਰਤੀ ਤੇ ਆਇਆ ਹੈ, ਜਿਸ ਨੇ ਜਨਮ ਲਿਆ ਹੈ, ਉਸਦਾ ਅੰਤ ਨਿਸ਼ਚਿਤ ਹੈ। ਕਹਿੰਦੇ ਫਿਰ ਇਸਨੇ ਆਖਿਆ ਜੇ ਇਹ ਵਰ ਨਹੀਂ ਦੇ ਸਕਦਾ ਤੇ ਆਹ ਵਰ ਦੇ ਦੇ ਜਿਹੜੇ ਮੈਂ ਮੰਗਦਾ। ਉਹ ਕਹਿੰਦਾ ਮੰਗ। ਫਿਰ ਇਹਨੇ ਇਸ ਪ੍ਰਕਾਰ ਕਹਿੰਦੇ ਕੁਝ ਵਰ ਮੰਗੇ ਜਿਨ੍ਹਾਂ ਦੇ ਆਧਾਰ ਤੇ ਸਾਹਮਣੇ ਆਉਂਦਾ ਹੈ ਕਿ ਕਦੇ ਵੀ ਮਰ ਨਹੀਂ ਸੀ ਸਕਦਾ। ਆਖਿਆ ਰਾਤ ਦੇ ਸਮੇਂ, ਦਿਨ ਦੇ ਸਮੇਂ ਵੀ ਨਾ ਮਰਾਂ, ਅੰਦਰ ਬੈਠਾ ਵੀ ਨਾ ਮਰਾਂ, ਬਾਹਰ ਹੋਗਾ ਤਾਂ ਵੀ ਨਾ ਮਰਾਂ, ਧਰਤੀ ਤੇ ਆਕਾਸ਼ ਤੇ। ਇਸ ਪ੍ਰਕਾਰ ਕਿਸੇ ਹਥਿਆਰ ਦੇ ਨਾਲ, ਕਿਸੇ ਪਸ਼ੂ ਤੋਂ, ਕਿਸੇ ਮਨੁੱਖ ਤੋਂ ਸਾਰੇ ਹੀ ਵਾਰਿਸ ਨੇ ਮੰਗ ਲਏ ਜਿਨ੍ਹਾਂ ਦੇ ਨਾਲ ਬੰਦੇ ਦਾ ਅੰਤ ਹੁੰਦਾ ਹੈ। ਇਸ਼ਟ ਦੇਵ ਨੇ ਕਹਿੰਦੇ ਇਸ ਰਾਜਾ ਨੂੰ ਸਾਰੇ ਵਰ ਦੇ ਦਿੱਤੇ। ਸੁਭਾਵਿਕ ਸੀ ਕਿ ਜਦੋਂ ਇਹਦੇ ਅੰਦਰੋਂ ਮੌਤ ਦਾ ਡਰ ਉੱਠ ਗਿਆ ਤੇ ਇਸ ਨੂੰ ਹੁਣ ਕਿਸੇ ਦਾ ਡਰ ਰਹਿ ਹੀ ਨਹੀਂ ਸੀ ਜਾਣਾ। ਅਸੀਂ ਇੱਕ ਡਰਦੇ ਤੇ ਮੌਤ ਤੋਂ ਹੀ ਡਰਦੇ ਹਾਂ ਨਾ। ਹੁਣ ਜੇ ਮੌਤ ਦਾ ਡਰ ਸਾਨੂੰ ਖਤਮ ਹੋ ਜਾਏ ਤੇ ਆਪਾਂ ਵੀ ਕਿਹੜੇ ਘੱਟ ਹੋਵਾਂਗੇ, ਆਪਾਂ ਵੀ ਬਹੁਤ ਕੁਝ ਕਰਾਂਗੇ, ਆਪਾਂ ਵੀ ਕਹਾਂਗੇ ਸਾਨੂੰ ਜਪੋ, ਸਾਨੂੰ ਰੱਬ ਸਮਝੋ, ਕਹਿੰਦੇ ਫਿਰ ਇਸ ਰਾਜਾ ਨੇ ਵੀ ਐਲਾਨ ਕਰ ਦਿੱਤਾ ਕਿ ਹੁਣ ਹੋਰ ਕਿਸੇ ਪਰਮਾਤਮਾ ਦਾ ਨਾਮ ਨਹੀਂ ਸਗੋਂ ਕਿ ਮੇਰਾ ਨਾਮ ਜਪਿਆ ਜਾਏ। ਪਰਮਾਤਮਾ ਦਾ ਨਾਮ ਜਪਣੋਂ ਰੋਕਿਆ ਜਾਣ ਲੱਗਾ ਤੇ ਜੋ ਕੋਈ ਜਪਦਾ ਸੀ ਉਸ ਨੂੰ ਸਜ਼ਾ ਮਿਲਦੀ ਸੀ ਜਾਂ ਮੌਤ ਮਿਲਦੀ ਸੀ। ਕਹਿੰਦੇ ਹੁਣ ਲੋਕਾਂ ਨੂੰ ਰੋਕਣ ਵਾਲਾ ਸੰਸਾਰ ਨੂੰ ਨਾਮ ਜਪਣੋਂ ਰੋਕਣ ਵਾਲਾ ਇਹ ਜੋ ਰਾਜਾ ਜਿਸ ਦਾ ਨਾਮ ਹਰਨਾਖ ਛਾਇਆ ਸੀ ਕਹਿੰਦੇ ਪਰਮਾਤਮਾ ਦੀ ਖੇਡ ਕੀ ਹੋਈ ਇਸ ਦੇ ਘਰ ਵਿਖੇ ਇੱਕ ਪੁੱਤਰ ਨੇ ਜਨਮ ਲਿਆ। ਜਦੋਂ ਇਸ ਘਰ ਦੇ ਵਿੱਚ ਪੁੱਤਰ ਨੇ ਜਨਮ ਲਿਆ ਤੇ ਕਹਿੰਦੇ ਉਹ ਉਸ ਪਰਮਾਤਮਾ ਦਾ ਨਾਮ ਜਪਦਾ ਹੈ। ਲੋਕਾਂ ਨੂੰ ਹਟਾਉਣ ਵਾਲਾ ਹੁਣ ਆਪਣੇ ਪੁੱਤਰ ਨੂੰ ਵੀ ਹਟਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਹਟਦਾ ਨਹੀਂ। ਬੱਚਾ ਸੀ ਆਖਦੇ ਨੇ ਉਸ ਨੂੰ ਬਹੁਤ ਸਜ਼ਾਈ ਦਿੱਤੀਆਂ ਗਈਆਂ ਪਰ ਉਹ ਨਾਮ ਜਪਣੋਂ ਹਟਿਆ ਨਾ। ਇੱਕ ਬੱਚਾ ਸੀ ਕਹਿੰਦੇ ਉਸ ਨੂੰ ਪਹਾੜ ਤੋਂ ਗਿਰਾਇਆ ਗਿਆ, ਜਲ ਵਿੱਚ ਡੁਬਾਇਆ ਗਿਆ, ਅੱਗ ਵਿੱਚ ਸਾੜਨ ਦੀ ਕੋਸ਼ਿਸ਼ ਕੀਤੀ ਗਈ, ਸੱਪਾਂ ਦੇ ਮਹੱਲ ਵਿੱਚ ਰੱਖਿਆ ਗਿਆ, ਸਾਰੇ ਤਰ੍ਹਾਂ ਦੇ ਡਰ ਦਿੱਤੇ ਗਏ ਪਰ ਉਹ ਨਾਮ ਜਪਣੋਂ ਨਾ ਰੁਕਿਆ। ਜਿਸ ਭਗਤ ਨੂੰ ਆਪਾਂ ਭਗਤ ਪ੍ਰਹਿਲਾਦ ਆਖਦੇ ਹਾਂ ਉਸ ਦੀ ਕਥਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਪਵਿੱਤਰ ਬਾਣੀ ਅੰਦਰ ਉਸ ਭਗਤ ਦੀ ਬਾਰ ਬਾਰ ਉਦਾਹਰਣ ਦਿੰਦੇ ਨੇ। ਕਹਿੰਦੇ ਉਸ ਭਗਤ ਨੂੰ ਉਸ ਦੀ ਮਾਂ ਨੇ ਸਮਝਾਇਆ ਕਿ ਪੁੱਤਰਾ ਜਾਨ ਗਵਾ ਬੈਠੇਗਾ, ਨਾਮ ਜਪਣੋਂ ਛੱਡ ਦੇ, ਪਰਮਾਤਮਾ ਦਾ ਨਾਮ ਜਪਣਾ। ਤੇ ਉਸਨੇ ਫਿਰ ਵੀ ਨਾ ਮੰਨਿਆ। ਪਿਆਰਿਓ, ਜਿਸ ਨੂੰ ਇਸ ਨਾਮ ਦੀ ਪਹਿਚਾਣ ਆ ਗਈ ਕਿ ਇਹ ਨਾਮ ਕੀ ਹੈ, ਜਿੰਨਾ ਚਿਰ ਸਾਨੂੰ ਪਹਿਚਾਣ ਨਾ ਹੋਵੇ ਉਨਾ ਚਿਰ ਸਾਨੂੰ ਉਸ ਦੀ ਕਦਰ ਨਹੀਂ ਹੁੰਦੀ। ਤੇ ਜਿਸ ਨੂੰ ਮਹਾਤਮ ਦਾ ਪਤਾ ਲੱਗ ਜਾਂਦਾ ਹੈ ਉਸੇ ਕੋਲੋਂ ਛੁੱਟਦਾ ਨਹੀਂ। ਨਾਮ ਦੀ ਪਹਿਚਾਣ ਆ ਗਈ ਤੇ ਪ੍ਰਹਿਲਾਦ ਨੇ ਆਖਿਆ, ਮਾਂ ਇਹ ਨਾਮ ਨਹੀਂ ਛੱਡ ਸਕਦਾ, ਪਿਤਾ ਇਹ ਨਾਮ ਨਹੀਂ ਛੁੱਟ ਸਕਦਾ, ਕਿਉਂਕਿ ਨਾਮ ਇਹ ਮੇਰੇ ਜੀਵਨ ਦਾ ਆਧਾਰ ਬਣ ਚੁੱਕਾ ਹੈ। ਆਖੋ ਸਤਨਾਮ। ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ। ਅੱਜ ਦੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਲੜੀਵਾਰ ਕਥਾ ਦੇ ਵਿੱਚ ਬਖਸ਼ਿਸ਼ ਕਰ ਰਹੇ ਨੇ। ਆਸਾ ਮਹਿਲਾ ਪਹਿਲਾ, ਰਾਗ ਆਸਾ ਹੈ ਔਰ ਇਹ ਸ਼ਬਦ ਧੰਨ ਸ੍ਰੀ ਗੁਰੂ ਨਾਨਕ ਦੇਵ ਪਹਿਲੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਮੇਰਾ ਜੀਵਨ ਉਸ ਵਾਹਿਗੁਰੂ ਦੇ ਨਾਮ ਵਿੱਚ ਹੀ ਹੈ। ਜੇ ਮੈਂ ਉਸ ਨੂੰ ਆਖਦਾ ਵਾਂ ਤੇ ਮੈਂ ਸਮਝਦਾ ਕਿ ਮੇਰਾ ਜੀਵਨ ਹੈ, ਮੈਂ ਜਿਉਂਦਾ। ਜੇ ਉਸ ਨੂੰ ਮੈਂ ਆਰਾਧਦਾ ਹਾਂ ਤੇ ਫਿਰ ਹੀ ਜੀਵਨ ਹੈ, ਜਿਹੜਾ ਉਸ ਨੂੰ ਆਰਾਧਦਾ ਨਹੀਂ ਉਸਦਾ ਜੀਵਨ ਨਹੀਂ। ਵਿਸਰੈ ਮਰ ਜਾਓ, ਨਾਮ ਵਿਸਰ ਜਾਣ ਤੇ ਮਰਨਾ ਹੁੰਦਾ ਹੈ। ਜੀਵਨ ਦਾ ਕੋਈ ਮਕਸਦ ਨਹੀਂ ਰਹਿ ਜਾਂਦਾ, ਜ਼ਿੰਦਗੀ ਦਾ ਕੋਈ ਆਧਾਰ ਬੇਸ ਨਹੀਂ ਰਹਿ ਜਾਂਦਾ। ਵਿਸਰਨ ਤੇ ਮਰਨਾ ਹੈ, ਉਸ ਦੀ ਯਾਦ ਦੇ ਵਿੱਚ ਜੀਵਨ ਹੈ। ਆਖੋ ਸਤਨਾਮ। ਭਾਵ ਹਿਰਦੇ ਵਿੱਚ ਵਸਾਈਏ ਕਿ ਨਾਮ ਯਾਦ ਹੈ, ਪਰਮਾਤਮਾ ਯਾਦ ਹੈ ਤੇ ਸਾਡਾ ਜੀਵਨ ਹੈ, ਅਸੀਂ ਜਿਉਂਦੇ ਹਾਂ। ਤੇ ਜਿਨ੍ਹਾਂ ਨੂੰ ਵਿਸਰ ਜਾਂਦਾ ਹੈ ਉਹਨਾਂ ਦੇ ਜੀਵਨ ਦਾ ਕੋਈ ਮਕਸਦ ਨਹੀਂ ਰਹਿ ਜਾਂਦਾ। ਸਮਝ ਲਈਏ ਕਿ ਉਹ ਜਿਉਂਦੇ ਹੀ ਨਹੀਂ। ਆਖੋ ਸਤਨਾਮ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸੱਚਾ ਨਾਉ। ਸੱਚਾ ਨਾਮ ਕਹਿਣਾ ਬੜਾ ਔਖਾ ਹੈ। ਦੋ ਘੰਟੇ ਚਾਰ ਘੰਟੇ ਅੱਠ ਘੰਟੇ ਕਿਤੇ ਕੰਮ ਕਰੀਏ, ਸ਼ਾਮ ਨੂੰ ਕੁਝ ਮਿਲਦਾ ਹੈ, ਪਤਾ ਲੱਗਦਾ ਹੈ ਕਿ ਇੰਨੇ ਕੁ ਪੈਸਿਆਂ ਦਾ ਕੰਮ ਕਰ ਲਿਆ ਹੈ। ਦੋ ਘੰਟੇ ਚਾਰ ਘੰਟੇ ਇੱਕ ਘੰਟਾ ਸਤਸੰਗਤ ਵਿੱਚ ਬੈਠ ਜਾਈਏ ਤੇ ਉਸ ਤਰੀਕੇ ਨਾਲ ਤੇ ਪਤਾ ਲੱਗਦਾ ਨਹੀਂ ਕਿ ਸੈਟਰਡੇ ਨੂੰ ਸਾਨੂੰ ਨਾਨਕਸਰੋਂ ਚੈੱਕ ਮਿਲਣਾ ਹੈ ਕਿ ਅਸੀਂ ਅੱਠ ਘੰਟੇ ਜਾਂ ਚਾਰ ਘੰਟੇ ਰੋਜ਼ ਗੁਰਦੁਆਰਾ ਸਾਹਿਬ ਬੈਠਦੇ ਸੀ। ਇਹ ਤੇ ਮਿਲਣਾ ਨਹੀਂ ਤੇ ਇਸ ਕਰਕੇ ਕਈ ਲੋਕ ਕਹਿੰਦੇ ਨੇ ਕੁਝ ਮਿਲਦਾ ਤੇ ਹੈ ਨਹੀਂ, ਕਰਨ ਦਾ ਕੀ ਫਾਇਦਾ। ਹੁਣ ਆਪ ਜੈਸੇ ਜਗਿਆਸੂ ਜਨਾਂ ਨੂੰ ਇਸ ਦਾ ਪਤਾ ਲੱਗ ਗਿਆ ਏ ਕਿ ਜੋ ਇੱਥੋਂ ਮਿਲਦਾ ਏ ਉਹ ਦੁਨੀਆਂ ਚੋਂ ਹੋਰ ਕਿਤਿਓਂ ਨਹੀਂ ਮਿਲਦਾ, ਤੇ ਦੁਨੀਆਂ ਚ ਜੋ ਕੁਝ ਮਿਲ ਰਿਹਾ ਏ ਉਹ ਇੱਥੋਂ ਦੀ ਬਰਕਤ ਦੇ ਨਾਲ ਹੀ ਮਿਲ ਰਿਹਾ ਏ, ਜਿਹਦੇ ਕਰਕੇ ਸਾਡੇ ਕੋਲੋਂ ਇਹ ਨਿਤਨੇਮ ਛੁੱਟਦਾ ਨਹੀਂ। ਆਖੋ ਸਤ ਪਤਾ ਲੱਗ ਗਿਆ ਨਾ, ਜੇ ਪਤਾ ਨਾ ਲੱਗਿਆ ਹੁੰਦਾ ਤੇ ਛੁੱਟ ਜਾਂਦਾ, ਕਦੇ ਦਾ ਛੁੱਟ ਜਾਂਦਾ, ਅੰਮ੍ਰਿਤ ਵੇਲੇ ਦਾ ਜਾਗਣਾ ਛੁੱਟ ਜਾਂਦਾ, ਸ਼ਾਮ ਦਾ ਦੀਵਾਨ ਸਤਸੰਗਤ ਛੁੱਟ ਜਾਂਦੀ। ਪਰ ਹੁਣ ਪਤਾ ਲੱਗ ਗਿਆ, ਹੁਣ ਸਾਰੇ ਕੰਮ ਧੰਦੇ ਛੱਡ ਕੇ ਵੀ ਦਰਬਾਰ ਵਿੱਚ ਆਉਣ ਨੂੰ ਮਨ ਦੌੜਦਾ। ਨਾਮ ਕਹਿਣਾ ਬੜਾ ਔਖਾ ਹੈ। ਆਖਿਆ ਜਾਂਦਾ ਹੈ ਕਿ ਇੱਕ ਵਾਰ ਲਾਹੌਰ ਦੇ ਇੱਕ ਭਗਤ ਦੇ ਕੋਲ ਕੁਝ ਲੋਕ ਐਸੇ ਆਏ ਜੋ ਮਿਲੇ ਤੇ ਉਹਨਾਂ ਨੂੰ ਪੁੱਛਿਆ ਗਿਆ ਤੁਹਾਡੀ ਪਰੇਸ਼ਾਨੀ ਦਾ ਕਾਰਨ ਕੀ ਹੈ, ਤੇ ਜਵਾਬ ਸੀ ਮਹਾਤਮਾ ਬਰਖਾ ਹੋਣ ਕਾਰਨ ਸਾਡਾ ਕੰਮ ਰੁਕਿਆ ਹੋਇਆ ਹੈ, ਕੰਮ ਰੁਕਿਆ ਹੋਇਆ, ਤੇ ਕੰਮ ਨਾ ਹੋਇਆ, ਮਜ਼ਦੂਰੀ ਨਾ ਮਿਲੀ, ਖਾਵਾਂਗੇ ਕੀ। ਤੇ ਮਹਾਤਮਾ ਨੇ ਆਖਿਆ ਮਜ਼ਦੂਰੀ ਕਿੰਨੀ ਮਿਲਦੀ, ਜਵਾਬ ਮਿਲਿਆ ਇੰਨੀ ਮਿਲਦੀ ਹੈ। ਮਹਾਤਮਾ ਕਹਿੰਦੇ ਬਈ ਮੇਰੇ ਕੋਲ ਕੰਮ ਕਰ ਲੋ, ਇਸ ਤੋਂ ਡਬਲ ਮਜ਼ਦੂਰੀ ਦੇ ਦੇਵਾਂਗਾ, ਦੁਗਣੀ ਦੇ ਦੇਵਾਂਗਾ। ਉਹ ਕਹਿੰਦੇ ਚਲੋ ਕੰਮ ਦੇ ਦੋ, ਤੁਹਾਡੇ ਕੋਲ ਕਰ ਲੈਨੇ ਆ। ਮਹਾਤਮਾ ਜਨ ਉਹਨਾਂ ਨੂੰ ਲੈ ਕੇ ਗਏ, ਜਾ ਕੇ ਕਹਿੰਦੇ ਬਈ ਜਲ ਪਾਣੀ, ਆਪਣੇ ਸੇਵਕਾਂ ਨੂੰ ਆਖਿਆ ਗਰਮ ਜਲ ਕਰੋ, ਜਲ ਗਰਮ ਕੀਤਾ ਗਿਆ। ਕਹਿੰਦੇ ਬਈ ਇਸ ਨਾਲ ਇਸ਼ਨਾਨ ਕਰ ਲੋ। ਕਹਿੰਦੇ ਐਸਾ ਕਿਹੜਾ ਕੰਮ ਹੈ ਕਿ ਇਸ਼ਨਾਨ, ਉਹ ਵੀ ਗਰਮ ਜਲ ਦੇ ਨਾਲ, ਸਰਦੀ ਦਾ ਮੌਸਮ ਸੀ, ਇਸ਼ਨਾਨ ਕਰਵਾਇਆ, ਸੋਹਣਾ ਕੱਪੜਾ ਵਿਛਾ ਦਿੱਤਾ। ਮਹਾਤਮਾ ਜਨ ਕਹਿੰਦੇ ਕਿ ਹੁਣ ਇੱਥੇ ਬੈਠ ਜਾਓ। ਬੈਠ ਗਏ, ਹੈਰਾਨ ਨੇ ਕਿ ਕੰਮ ਕਿਹੜਾ ਹੈ ਬੈਠ ਕੇ ਕਰਨ ਵਾਲਾ। ਫਿਰ ਕਹਿੰਦੇ ਮਹਾਂਪੁਰਸ਼ਾਂ ਨੇ ਚਾਰੋਂ ਜਾਣਿਆਂ ਨੂੰ ਚਾਰ ਮਾਲਾ ਲਿਆ ਕੇ ਰੱਖ ਦਿੱਤੀਆਂ। ਕਹਿੰਦੇ ਬਈ ਕੰਮ ਵੀ ਤੁਹਾਨੂੰ ਅੱਧਾ ਟਾਈਮ ਕਰਨਾ ਪਊਗਾ, ਤਨਖਾਹ ਵੀ ਦੂਣੀ ਮਿਲੇਗੀ, ਦਿਹਾੜੀ ਦੂਣੀ ਮਿਲੇਗੀ, ਕੰਮ ਇਹੀ ਹੈ ਕਿ ਇੱਥੇ ਬੈਠ ਕੇ ਤੁਸੀਂ ਇਸ ਮਾਲਾ ਤੇ ਪਰਮਾਤਮਾ ਦਾ ਨਾਮ ਲੈਣਾ ਹੈ। ਆਖੋ ਸਤਨਾਮ, ਨਾਮ ਜਪਣਾ ਹੈ। ਅੱਠ ਘੰਟੇ ਦੀ ਬਜਾਏ ਚਾਰ ਘੰਟੇ ਕੰਮ ਹੈ, ਦਿਹਾੜੀ ਦੂਣੀ ਹੈ। ਕਹਿੰਦੇ ਥੋੜਾ ਜਿਹਾ ਚਿਰ ਜਪਿਆ ਤੇ ਹੁਣ ਅਲਕਤ ਜੀ ਆਉਣ ਲੱਗੀ ਕਿ ਚਾਰ ਘੰਟੇ ਬੈਠ ਕੇ ਮਾਲਾ ਫੇਰਨੀ ਹੈ। ਕਹਿੰਦੇ ਅੱਧਾ ਘੰਟਾ ਲੰਘਿਆ, ਔਖੀਆਂ ਸੌਖੀਆਂ ਲੱਤਾਂ ਲੁੱਤਾਂ ਇੱਧਰ ਪਸਾਰਦਿਆਂ ਹੋਇਆਂ, ਕਦੇ ਇੱਧਰੋਂ ਕਰ ਉੱਧਰ ਕਰ, ਪਾਸੇ ਪੁਸੇ ਮਾਰਦਿਆਂ ਕਹਿੰਦੇ ਘੰਟਾ ਕਿਤੇ ਲੰਘਾਇਆ, ਤੇ ਚਾਰੋਂ ਜਾਣੇ ਉੱਠ ਕੇ ਮਹਾਂਪੁਰਸ਼ਾਂ ਦੇ ਕੋਲ ਉਹਨਾਂ ਦੇ ਕਮਰੇ ਚਲੇ ਗਏ। ਕਹਿੰਦੇ ਆ ਲੋ ਮਾਲਾ, ਰਾਤ ਨੂੰ ਭੁੱਖੇ ਤੇ ਸੌ ਜਾਵਾਂਗੇ, ਪਰ ਸਾਡੇ ਕੋਲ ਚਾਰ ਘੰਟੇ ਨਾਮ ਨਹੀਂ ਜਪਿਆ ਜਾਂਦਾ। ਆਖੋ ਸਤਨਾਮ, ਨਾਮ ਕਹਿਣਾ ਔਖਾ ਹੈ, ਆਖਣ ਔਖਾ ਸਾਚਾ ਨਾਮ। ਸਾਚੇ ਨਾਮ ਕੀ ਲਾਗੇ ਭੂਖ, ਸਤਿਗੁਰੂ ਕਹਿੰਦੇ ਪਰਮਾਤਮਾ ਕਰਦੇ ਕਿਰਪਾ ਤੇ ਬੰਦੇ ਨੂੰ ਨਾਮ ਦੀ ਲੱਗ ਜੇ ਭੁੱਖ। ਤੇ ਆਖਿਆ ਫਿਰ, ਆਖਿਆ ਇਸ ਭੁੱਖ ਲੱਗਣ ਦੇ ਨਾਲ ਫਿਰ ਜੀਵਨ ਦੇ ਜ਼ਿੰਦਗੀ ਦੇ ਦੁੱਖਾਂ ਦਾ ਅੰਤ ਹੋ ਜਾਂਦਾ। ਆਖੋ ਸਤਨਾਮ, ਸਾਚੇ ਨਾਮ ਕੀ ਲਾਗੇ ਭੂਖ, ਉਤ ਭੁੱਖੇ, ਉਤ ਤੋਂ ਭਾਵ ਹੈ ਉਸ, ਉਤ ਭੁੱਖੇ ਖਾਏ, ਇਹ ਭੁੱਖ ਲੱਗਣ ਤੇ ਨਾਮ ਜਪਣ ਦੇ ਨਾਲ ਚਲੀਏ ਦੁੱਖ ਭਾਵ ਦੁੱਖਾਂ ਦਾ ਅੰਤ ਹੋ ਜਾਂਦਾ, ਇਹ ਦੁੱਖ ਉਥੋਂ ਚਲੇ ਜਾਂਦੇ। سو کیوں وسرے میری مائے ساچا صاحب ساچے نائیں رہاؤ. شبدی استائی ہے مکھ پنکتی ہے. اے مات میری پاو اے واہ گرو اے بھائی اس واہ گرو دا نام مینوں کیوں وسر جائے نہ وسرے. وہ مالک سچا ہے تے اس دا نام بھی سچا ہے. سو کیوں وسرے میری مائے ساچا صاحب ساچا ہے نائے. چچے دے اتے گلاوہ ہوں دیئے اس واسطے اس دا اچارن بھی اسے پرکار ہی ہوئے گا. جلدی وچ پاٹھ کرن والے ویران ضرور میری ریکویسٹ ہوئے گی کہ لاواں دلاواں دا خاص خیال رکھیا کرو کیونکہ دلاواں بولنی کافی زیادہ ساڈے کول رہ جاندی ہے. وسرے ساچے یہ عام ساڈے کول اچارن ہوئے گا پر دونوں جگہ تے وسرا ہے اور ساچا ہے اچارن ہے. سو کیوں وسرے میری مائے ساچا صاحب ساچے نائے رہاؤ. ساچے نام کی تلوڑ آئی آخ تھکے قیمت نہیں پائی. سچے نام دی کسے کولوں تل ماتر بھی وڈیائی کہی نہیں جا سکدی کہ کوئی اس دی وڈیائی کہہ دے وے کہ اس نام دے وچ کنیاں برکتاں نے نام دے وچ کتنیاں بخششاں نے جنہاں نوں اے نام مل گیا. پیاریو گل چل رہی سی کہ جسوں پہچان آ جاندی گرو دربار وچوں سکھ اجے پوری شردا والا نہیں سی. پتنی گرو گھر دے بہت شردالو سی تے پتی نو بھیج دیتا کہ جا جا کے دسوند دیا نالے دو چار دن گرو گھر سیوا کمایا جا کے تانا پیسے جو دسوند سی رکھ دیتا سیوا کردا لیا تر لگا تے ستگرو پاتشاہ جی دے حضور حاضر ہویا. ستگرو جی نے پرساد دیتا تے خوشیاں دے کے تور دیتا کہندا اینی مایا لے کے آیا تے گراں نے اگواں تھوڑا جیا پرساد دے دیتا تے کہہ دیتا سکھا خوشیاں نے قدر نہیں سی تر پیا تے راہ وچ آیا تے ایک سکھ دے گھر جدو رات نو رکیا تے سارا اتھے اپنا حال سنایا. سکھ نے کہہ دیتا کہ جو گرو نے پرساد دیتا سی نا وہ تو مینوں دے دے تے تینوں جنی کو مایا چاہی دیئے نا او میرے کولوں لے جا کھو ستنا. جسنوں پتا سی کہ گرو دے بچن وچ گرو دے پرشاد وچ کی ہے جنوں پتا سی تے ایسے بھی سکھ نے ایک وار دی گلے بنگلہ صاحب تو ایک سکھ پریمی آ رہا سی متھا ٹیک کے پرشاد کروا کے تے راہ وچ کھڑو گیا تے ہن کام تے سکھاں دے ایسے ہوندے نے کہ وہ کہندے کوئی ناراض نہ ہو جائے. گرو نو بھی تیالو ہنومان نو بھی یاد کر لو دیوی دیوی پوجا کر لو کچی لسی شیولنگ تے بھی پا دو جانی کہ آپا کسے نو رسونا نہیں. بنگلہ صاحب بھی پرشاد چڑھا دیتا راج باندراں نو کیلے بھی پاؤن لگ پے. کیلے پاؤندیاں پاؤندیاں انہیں چر نو ایک باندر آیا تے وہ پرشاد لے گیا. حق ست نہ ہو پرشاد لے گیا آخدے نے اینا چر نو کوئی ہور آیا تے اس نے آکھیا بھی باندر تینوں پہ گیا سی بچ گیا. کہندا کوئی نہیں کوئی خاص گل نہیں ہوئی سب کچھ ٹھیک ہی ہے بس پرشاد ہی لے گیا. پرشاد دا تے کی ہے جنوں پتا نہیں وہ کہندا پرشاد دا کوئی نہیں جے لے گیا باندر تے لے گیا اور جنوں پتا ہے وہ اس پرشاد نو بڑی تھان دیندا یا خوشت نا. مہاتما جن سانو یہی اپدیش کر دینے کہ ایک تے وشواس پروسہ بنا لو. بہتیاں دے کردہ بندہ بہتے کردہ پرونا پنجاب دی کہاوتے پکھا ہی رہ جاندہ یا خوشت نا. ساچے نام کی تل وڈیائی آنکھ تھکے قیمت نہیں پائی. کوئی کہہ کے تھک جاؤ گا پر قیمت نہیں پا کے دس سکوں گا. جے سب مل کے آکھن پاہے ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਸਾਰੇ ਮਿਲ ਕੇ ਆਖਣ ਵੀ ਲੱਗ ਪੈਣ, ਆਖਣ ਲੱਗ ਪੈਣ ਤੇ ਉਹਨਾਂ ਦੇ ਕਹਿਣ ਨਾਲ ਨਾ ਉਸਨੇ ਵੱਡਾ ਹੋਣਾ ਏ ਤੇ ਨਾ ਉਸਨੇ ਛੋਟਾ ਹੀ ਹੋਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਂਪੁਰਸ਼ ਆਖਦੇ ਹੁੰਦੇ ਸਨ ਕਿ ਉਹਨੂੰ ਵੱਡਾ ਕਹਿਣ ਦੇ ਨਾਲ ਨਾ ਉਹ ਵੱਡਾ ਹੁੰਦਾ ਤੇ ਛੋਟਾ ਕਹਿਣ ਨਾਲ ਨਾ ਛੋਟਾ ਹੁੰਦਾ, ਪਰ ਜਿਹੜਾ ਵੱਡਾ ਕਹਿੰਦਾ ਏ ਉਹ ਖੁਦ ਵੱਡਾ ਹੋ ਜਾਂਦਾ ਏ ਤੇ ਜਿਹੜਾ ਛੋਟਾ ਕਹਿੰਦਾ ਏ ਉਹ ਖੁਦ ਛੋਟਾ ਹੋ ਜਾਂਦਾ। ਆਖੋ ਸਤਨਾਮ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੇ ਨਾ ਹੋਵੇ ਸੋਗ, ਦੇਂਦਾ ਰਹੇ ਨਾ ਚੁੱਕੇ ਭੋਗ। ਨਾ ਉਹ ਮਰਦਾ ਹੈ ਤੇ ਨਾ ਹੀ ਸੋਗ ਹੈ, ਫਿਕਰ ਹੈ ਗਮ ਹੈ, ਬੇਗਮ ਪੂਰਾ ਸ਼ਹਿਰ ਕੋ ਨਾਓ, ਦੁੱਖ ਅੰਧੋ ਨਹੀਂ ਤੈ ਠਾਓ, ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਮਾਲ। ਦੇਂਦਾ ਰਹੇ ਉਹ ਸਦਾ ਹੀ ਦੇਂਦਾ ਰਹਿੰਦਾ ਹੈ, ਚੁੱਕੇ ਤੋਂ ਭਾਵ ਹੁੰਦਾ ਭੁੱਲਣਾ। ਉਹ ਕਦੇ ਸੰਸਾਰ ਨੂੰ ਭੋਗ ਪਦਾਰਥ ਦੇਂਦਾ ਹੋਇਆ ਭੁੱਲਦਾ ਨਹੀਂ। ਗੁਣ ਇਹੋ ਹੋਰ ਨਾ ਹੀ ਕੋਈ, ਇਹੀ ਵੱਡਾ ਗੁਣ ਹੈ। ਕਿਹੜਾ ਗੁਣ? ਕਿ ਉਹਦੇ ਜੈਸਾ ਹੋਰ ਕੋਈ ਨਹੀਂ। ਆਖੋ ਸਤਨਾਮ। ਉਹਦੇ ਜੈਸਾ ਹੋਰ ਕੋਈ ਨਹੀਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੈਸਾ ਕੋਈ ਹੋਰ ਹੋ ਜਾਣਾ, ਕੋਈ ਹੋਰ ਹੋਇਆ? ਕਿਵੇਂ ਕਹਿ ਦੇਵਾਂਗੇ ਕਿ ਉਹਦੀ ਫਲਾਣੇ ਨਾਲ ਤੁਲਨਾ ਕਰ ਦੇਵੋ? ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਨਾ ਹੀ ਕੋਈ ਹੋਇਆ ਏ ਪਰਮਾਤਮਾ ਜੈਸਾ, ਤੇ ਨਾ ਹੀ ਕਿਸੇ ਨੇ ਹੋਣਾ। ਆਖੋ ਸਤਨਾਮ। ਪਾਠ ਨਾ ਕੋ ਹੋਆ ਨਾ ਕੋ ਹੋਏ ਹੈ, ਤੇ ਜਿਹੜਾ ਸੁਣਿਆ ਸੁਣਾਇਆ ਪਾਠ ਹੁੰਦਾ ਹੈ ਨਾ, ਉਹ ਸਾਰੇ ਹੀ ਬੋਲਦੇ ਨਾ ਕੋ ਹੋਇਆ ਨਾ ਕੋ ਹੋਏ। ਇਹ ਸੌਖਾ ਬੋਲਣਾ ਹੋ ਜਾਂਦਾ ਹੈ ਨਾ। ਬਾਣੀ ਦਾ ਸ਼ਬਦ ਯਾਦ ਕਰਨਾ ਬੜਾ ਔਖਾ ਜੇ, ਤੇ ਕਿਸੇ ਗੀਤਕਾਰ ਦਾ ਗੀਤ ਯਾਦ ਕਰਨਾ ਹੋਵੇ ਤੇ 5 ਮਿੰਟ ਨਹੀਂ ਲੱਗਦੇ, ਸਾਰੀਆਂ ਹੀ ਪੰਕਤੀਆਂ ਯਾਦ ਹੋ ਜਾਂਦੀਆਂ। ਬਾਣੀ ਦਾ ਪਾਠ ਕਰਨਾ ਬੜਾ ਔਖਾ ਜੇ, ਗੱਲਾਂ ਕਰਦਿਆਂ ਘੰਟਾ ਲੰਘ ਜਾਏਗਾ, ਦਿਮਾਗ ਥੱਕਦਾ ਨਹੀਂ। ਨਾ ਕੋ ਹੋਆ ਨਾ ਕੋ ਹੋਏ, ਜੇਵੜ ਆਪ ਤੇਵੜ ਤੇਰੀ ਦਾਤ। ਪਰਮਾਤਮਾ ਜਿੱਡਾ ਤੂੰ ਆਪ ਹੈ, ਤਿੱਡੀਆਂ ਤੇਰੀਆਂ ਵੱਡੀਆਂ ਦਾਤਾਂ ਨੇ। ਜਿਨ ਦਿਨ ਕਰਕੇ ਕੀਤੀ ਰਾਤ, ਜਿਨੇ ਦਿਨ ਕੀਤਾ ਫਿਰ ਰਾਤ ਕੀਤੀ, ਇਹ ਉਸ ਵਾਹਿਗੁਰੂ ਦੀਆਂ ਬਖਸ਼ਿਆਂ ਨੇ। ਖਸਮ ਵਿਸਾਰੇ ਤੇ ਕਮਜਾਤ, ਕਹਿੰਦੇ ਜਿਹੜੇ ਉਸ ਪਰਮਾਤਮਾ ਨੂੰ ਵਿਸਾਰ ਦਿੰਦੇ ਨਾ ਜੀਵ, ਉਹ ਕਮਜਾਤ ਨੇ। ਕਮਜਾਤ ਤੋਂ ਭਾਵ ਹੁੰਦਾ ਨੀਵੀ ਜਾਤ, ਨੀਚ ਕਰਮਾਂ ਵਾਲਾ। ਜੋ ਕੋਈ ਕੰਮਾਂ ਵਾਲਾ ਹੋਊਗਾ ਉਹਨੂੰ ਕਮਜਾਤ ਆਖਿਆ ਜਾਂਦਾ, ਕੋਈ ਬਹੁਤ ਹੀ ਗਲਤ ਕਰੇ ਤੇ ਉਸਨੂੰ ਕਮਜਾਤ ਆਖਿਆ ਜਾਂਦਾ। ਜਿਹਨੇ ਪਰਮਾਤਮਾ ਨੂੰ ਵਿਸਾਰਿਆ ਹੋਇਆ, ਗੁਰੂ ਜੀ ਕਹਿੰਦੇ ਕਮਜਾਤ ਹੈ, ਨਾਨਕ ਨਾਮੈ ਬਾਜ ਸਨਾਤ। ਉਸ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਨਾਤ ਨੇ, ਸਨਾਤ ਤੋਂ ਭਾਵ ਨੀਵੇ ਨੇ, ਨੀਚ ਨੇ ਉਹ ਲੋਕ ਜੋ ਉਸ ਵਾਹਿਗੁਰੂ ਦਾ ਨਾਮ ਨਹੀਂ ਜਪਦੇ। ਕਿਉਂਕਿ ਨਾਮ ਤੇ ਏਡੀ ਵੱਡੀ ਬਖਸ਼ਿਸ਼ ਹੈ ਕਿ ਨਾਮ ਵਿੱਚੋਂ ਸਾਰੇ ਸੁੱਖ ਮਿਲਦੇ ਨੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਰੋਜ਼ ਰਹਿਰਾ ਸਾਹਿਬ ਦੇ ਅੰਦਰ ਇਹ ਆਨੰਦ ਸਾਹਿਬ ਦੀਆਂ ਪੌੜੀਆਂ ਦਾ ਪਾਠ ਹੁੰਦਾ ਹੈ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ, ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਇਸ ਨਾਮ ਨੂੰ ਜ਼ਿੰਦਗੀ ਦਾ ਆਧਾਰ ਬਣਾਈਏ। अमृत छकिए गुरु वाले बनिए सत्संगत कर दे लिए की मिलेगा जी लोक सुखिए पर लोक सहेले नान सार सब आपे मिले सारे मिलके प्यार नल के लिए।